ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਚੀ ਨਿਵਾਜੀ ਗੁਰੂ ਰੂਪ ਗੁਰੂ ਸਰੂਪ ਸਤ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ, ਸਤਿਗੁਰੂ ਜੀ ਨੇ ਗੁਰਮੁਖ ਪਰਿਵਾਰ ਨੂੰ ਸ੍ਰੇਸ਼ਟ ਉੱਦਮ ਪ੍ਰਸ਼ਾਰਥ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਜਿੱਥੇ ਗ੍ਰਹਿ ਨੂੰ ਪਵਿੱਤਰ ਕਰਨਾ ਕੀਤਾ ਹੈ, ਉੱਥੇ ਆਪ ਸਮੂਹ ਸੰਗਤਾਂ ਨੂੰ ਪਿਆਰ ਨਿਮੰਤਰਣ ਦੇ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸ਼ਾਮ ਦੇ ਦੀਵਾਨ ਸਜਾਏ ਹੈ। ਸਜੇ ਦੀਵਾਨ ਵਿੱਚ ਜਿੱਥੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਮੂਲ ਮੰਤਰ ਗੁਰੂ ਮੰਤਰ ਦੇ ਆਰਾਧਨਾ ਕੀਤੀ ਹੈ, ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਭਰੀਆਂ, ਉੱਥੇ ਗੁਰੂ ਕੀ ਬਾਣੀ ਦਾ ਜਸ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਸਰਵਣ ਕਰਕੇ ਆਪਾਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਜੋਦੜੀ ਕਰਨ ਤੋਂ ਉਪਰੰਤ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਲਿਓ ਤਥਾ ਜੋਤ ਰੂਪ ਹਰਿ ਆਪ ਗੁਰੂ ਨਾਨਕ ਹਾਇਓ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਉਸ ਦਾ ਪਾਠ ਵੀ ਆਪਾਂ ਸਮੂਹ ਸੰਗਤਾਂ ਨੇ ਸਰਵਣ ਕੀਤਾ ਹੈ। ਉਂਝ ਜਿਵੇਂ ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਕਿਸੇ ਸਮੇਂ ਕਿਸੇ ਜਗਿਆਸੂ ਨੂੰ ਵੀ ਗੁਰੂ ਮਹਾਰਾਜ ਜੀ ਨੇ ਉਪਦੇਸ਼ ਪ੍ਰਦਾਨ ਕੀਤਾ, ਉਹ ਹੁਣ ਵੀ ਉਨਾ ਹੀ ਕਾਰਗਰ ਹੈ ਜਿੰਨਾ ਉਸ ਸਮੇਂ ਉਸ ਜਗਿਆਸੂ ਦੀ ਕਲਿਆਣ ਵਾਸਤੇ ਉਸ ਨੂੰ ਅਗਵਾਈ ਕਰਨ ਵਾਸਤੇ ਸਮਰੱਥਾ ਰੱਖਦਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਾਰੇ ਸੰਸਾਰ ਦੀ ਕਲਿਆਣ ਕਰਦੇ ਕਰਦੇ ਦੀਪਾਲਪੁਰ ਸ਼ਹਿਰ ਦੇ ਨੇੜੇ ਪਹੁੰਚੇ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਨੇੜੇ ਹੈ, ਪਾਕਿਸਤਾਨ ਦੇ ਵਿੱਚ ਹੈ। ਉੱਥੇ ਜਦੋਂ ਗੁਰੂ ਨਾਨਕ ਪਾਤਸ਼ਾਹ ਬਾਹਰ ਵਿਚਰੇ ਸਨ, ਦੂਰੋਂ ਦੇਖਿਆ ਇੱਕ ਝੁੱਗੀ ਨਜ਼ਰੀ ਆਈ, ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਸਮੇਤ ਉਸ ਝੁੱਗੀ ਦੇ ਕੋਲ ਗਏ ਔਰ ਦੂਰੋਂ ਡਾਢ ਆ ਰਹੀ ਹੈ, ਬਦਬੋ ਆ ਰਹੀ ਹੈ, ਹਾਏ ਹਾਏ ਦੀ ਆਵਾਜ਼ ਕੰਨਾਂ ਵਿੱਚ ਪਈ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਹੁਕਮ ਕੀਤਾ, ਭਾਈ ਮਰਦਾਨੇ ਜਾ ਕੇ ਦੇਖ ਕੌਣ ਹੈ ਜੋ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆਰਾਧਨ ਦੀ ਜਗ੍ਹਾ ਉੱਤੇ ਆਪਣੇ ਇਸ ਸਮੇਂ ਨੂੰ ਵਿਅਰਥ ਗੁਆ ਰਿਹਾ, ਹਾਏ ਹਾਏ ਕਹਿ ਕੇ ਇਸ ਸਮੇਂ ਨੂੰ ਅਜਾਈ ਗੁਆ ਰਿਹਾ। ਮਰਦਾਨਾ ਗਿਆ ਔਰ ਉਸ ਜਿਸ ਦਾ ਨਾਮ ਨੂਰੀ ਲਿਖਣਾ ਕੀਤਾ ਇਤਿਹਾਸ ਵਿੱਚ, ਜਿਸ ਦੇ ਸਤੰਨ ਦੇ ਉੱਤੇ ਕੋਹੜ ਹੋ ਗਿਆ ਸੀ, ਘਰ ਵਾਲੇ ਉਸ ਨੂੰ ਛੂਤ ਦੀ ਬਿਮਾਰੀ ਜਾਣ ਕਰਕੇ ਉਸ ਜਗ੍ਹਾ ਉੱਤੇ ਛੱਡ ਗਏ ਸਨ, ਇੱਕ ਛੋਟੀ ਜਿਹੀ ਝੁੱਗੀ ਬਣਾ ਕੇ ਦੇ ਦਿੱਤੀ। ਕਈ ਵਾਰੀ ਪਰਿਵਾਰ ਦੇ ਜੀ ਜਾਂ ਕੋਈ ਹੋਰ ਤਰਸ ਖਾ ਕੇ ਟੁੱਕਰ ਉਸ ਨੂੰ ਦੇ ਜਾਂਦਾ, ਨਾ ਕੋਈ ਉਸ ਨੂਰੀ ਦੇ ਮੱਥੇ ਕੋਈ ਦਰਿੰਦਾ ਪਰਿੰਦਾ ਲੱਗਦਾ, ਮਨੁੱਖ ਨੇ ਲੱਗਣਾ ਤਾਂ ਇੱਕ ਪਾਸੇ ਰਿਹਾ। ਜਦੋਂ ਭਾਈ ਮਰਦਾਨੇ ਨੂੰ ਦੇਖਿਆ, ਉਸਨੇ ਆਪਣੇ ਧੰਨ ਭਾਗ ਜਾਣਨਾ ਕੀਤੇ ਔਰ ਉਹਦਾ ਧੰਨਵਾਦ ਕੀਤਾ ਮਰਦਾਨਾ ਜੀ ਦਾ, ਔਰ ਪੁੱਛਣਾ ਕੀਤਾ ਕਿੱਥੋਂ ਆਏ ਹੋ, ਕਿਵੇਂ ਦਰਸ਼ਨ ਦਿੱਤੇ। ਭਾਈ ਮਰਦਾਨਾ ਜੀ ਨੇ ਦੱਸਿਆ ਕਿ ਭਾਈ ਤੂੰ ਤਾਂ ਬਹੁਤ ਭਾਗਸ਼ੀਲ ਹੈ, ਅਤੇ ਇੱਥੋਂ ਥੋੜ੍ਹੀ ਦੂਰ ਦੇ ਉੱਤੇ ਧੰਨ ਗੁਰੂ ਨਾਨਕ ਪਾਤਸ਼ਾਹ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਉਹਨਾਂ ਨੇ ਆ ਕੇ ਚਰਨ ਪਏ ਹੈ, ਰੁੜਦਾ ਖੁੜਦਾ ਉਹ ਨੂਰੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੁੱਜਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਦੇ ਪ੍ਰਥਾਏ ਇਹ ਸ਼ਬਦ ਉਚਾਰਨ ਕਰਕੇ ਜਿੱਥੇ ਉਹਦੇ ਸਰੀਰ ਨੂੰ ਅਰੋਗ ਕੀਤਾ, ਉੱਥੇ ਜੋ ਆਤਮਕ ਰੋਗ ਜਨਮਾਂ ਜਨਮਾਂਤਰਾਂ ਦੇ ਇਸ ਜੀਵ ਆਤਮਾ ਨੂੰ ਲੱਗੇ ਹੋਏ ਸਨ, ਜਿਨ੍ਹਾਂ ਕਰਕੇ ਇਹ ਸਰੀਰਕ ਤਨ ਦੇ ਰੋਗ ਉਪਜ ਜਾਂਦੇ ਪੈਦਾ ਹੋ ਜਾਂਦੇ ਆ, ਗੁਰੂ ਨਾਨਕ ਪਾਤਸ਼ਾਹ ਜੀ ਨੇ ਆਤਮਕ ਤੌਰ 'ਤੇ ਵੀ ਉਸ ਨੂੰ ਨਵਾਂ ਨਵਾ ਕਰ ਦਿੱਤਾ, ਆਤਮਾ ਪਵਿੱਤਰ ਕਰ ਦਿੱਤੀ। ਸਰੀਰਕ ਰੋਗ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਦੇ ਨਾਲ ਦੂਰ ਹੋਣਾ ਹੀ ਸੀ, ਔਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸ਼ਬਦ ਸਾਡੇ ਸਾਰਿਆਂ ਪ੍ਰਤੀ ਇੱਕ ਉਪਦੇਸ਼ ਬਖਸ਼ਿਸ਼ ਕੀਤਾ, ਕਿਉਂਕਿ ਹਰ ਮਨੁੱਖ ਸੰਸਾਰ ਦੇ ਵਿੱਚ ਦੁਖੀ ਹੈ, ਪਰੇਸ਼ਾਨ ਹੈ, ਕੋਈ ਤਨ ਕਰਕੇ ਦੁਖੀ, ਕੋਈ ਮਨ ਕਰਕੇ ਦੁਖੀ ਹੈ, ਕੋਈ ਚਿੰਤਾ ਵਿੱਚ ਗ੍ਰਸਿਆ ਹੋਇਆ, ਜਿਵੇਂ ਕਿਸੇ ਸਿਆਣੇ ਨੇ ਲਿਖਣਾ ਕੀਤਾ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਥੋੜ੍ਹੇ ਸਭ ਦੁਖੀ ਸੁਖੀ ਹਰੀ ਕੇ ਦਾਸ, ਕੋਈ ਬਿਰਲਾ ਹੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੋ ਜੁੜਿਆ ਹੋਇਆ, ਉਹ ਆਤਮਕ ਤੌਰ 'ਤੇ ਗੁਰੂ ਮਹਾਰਾਜ ਜੀ ਦਾ ਦਿੱਤਾ ਹੋਇਆ ਨਾਮ ਦਾ ਸੁੱਖ ਮਾਣਦਾ, ਆਤਮਕ ਸ਼ਾਂਤੀ ਨੂੰ ਪ੍ਰਾਪਤ ਕਰ ਲੈਂਦਾ। ਤਾਂ ਅਤੇ ਗੁਰਦੇਵ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ ਕਿ ਇਹ ਸਰੀਰ ਦੇ ਰੋਗ ਜਿਹੜੇ ਆ ਜਾਂ ਆਤਮਾ ਦੇ ਰੋਗ, ਮਾਨਸਿਕ ਰੋਗ ਜਿਹੜੇ ਆ, ਕਿਉਂ ਮਨੁੱਖ ਨੂੰ ਵਿਆਪਦੇ ਆ, ਉਹਦਾ ਕਾਰਨ ਕੀ ਆ? ਉਹਦਾ ਕਾਰਨ ਆਪਣੇ ਧੁਰੇ ਦੇ ਨਾਲੋਂ ਟੁੱਟਣਾ ਲਿਖਣਾ ਕੀਤਾ ਕਿ ਜਿਹੜਾ ਮਨੁੱਖ ਗੁਰੂ ਦੇ ਵਚਨਾਂ ਨਾਲੋਂ ਨਾਤਾ ਤੋੜ ਲੈਂਦਾ, ਗੁਰੂ ਦੀ ਬਾਣੀ ਤੋਂ ਦੂਰ ਹੋ ਜਾਂਦਾ, ਗੁਰੂ ਦੇ ਪ੍ਰਭੂ ਦੇ ਪਰਉਪਕਾਰਾਂ ਨੂੰ ਭੁੱਲ ਜਾਂਦਾ, ਅਤੇ ਫਿਰ ਉਹਨੂੰ ਅਨੇਕ ਪ੍ਰਕਾਰ ਦੇ ਰੋਗ ਆ ਕੇ ਚਿੰਬੜ ਜਾਂਦੇ ਹਨ। ਜਿਵੇਂ 12 ਮਹਾਂ ਵਿੱਚ ਆਪਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਫਰਮਾਨ ਪੜ੍ਹਦੇ ਹਾਂ, ਮੂਲ ਦੁੱਖਾਂ ਦਾ ਕਾਰਨ ਕੀ ਆ? ਪਰਮੇਸ਼ੁਰ 'ਤੇ ਭੁੱਲਿਆ ਵਿਆਪਨ ਸਭੇ ਰੋਗ। ਫਿਰ ਜੇ ਪਰਮੇਸ਼ੁਰ ਤੋਂ ਭੁੱਲਣ ਦੇ ਨਾਲ ਰੋਗ ਲੱਗਦੇ ਹਨ, ਅਤੇ ਇਹਤੋਂ ਜਿਹੜਾ ਮਨੁੱਖ ਪ੍ਰਭੂ ਨੂੰ ਯਾਦ ਕਰਦਾ, ਪ੍ਰਭੂ ਦਾ ਸਿਮਰਨ ਕਰਦਾ, ਪ੍ਰਭੂ ਦੇ ਨਾਲ ਜੁੜ ਜਾਂਦਾ, ਫਿਰ ਉਹਦੇ ਸਾਰੇ ਰੋਗ ਵੀ ਖਤਮ ਹੋ ਜਾਂਦੇ ਆ। ਤਾਂ ਅਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਜੋ ਪ੍ਰੇਰਨਾ ਦਿੱਤੀ ਆ, ਜੋ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਪਰਉਪਕਾਰ ਇਹ ਸ਼ਬਦ ਵਿੱਚ ਯਾਦ ਕਰਾਏ ਆ, ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਸਾਨੂੰ ਪ੍ਰੇਰਨਾ ਦਿੱਤੀ ਆ, ਉਸ ਨੂੰ ਬਚਣ ਦਾ ਯਤਨ ਕਰੀਏ। ਸਤਿਗੁਰੂ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਹੁਕਮ ਕੀਤਾ ਹੈ ਕਿ ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਉਹ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ ਦੀ ਸਤਿਆ ਰੱਖਦਾ ਹੈ। ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਤਾਂ ਬਿਨ ਬੋਲਿਆਂ ਸਭ ਕੁਛ ਜਾਣਦਾ, ਬਿਨਾਂ ਬੋਲਣ ਤੋਂ ਹੀ ਸਾਰਿਆਂ ਦੇ ਹਿਰਦੇ ਦੀ ਵੇਦਨਾ ਨੂੰ ਜਾਣਦਾ। ਤਾਂ ਅਤੇ ਨੂਰੀ ਨੂੰ ਸੰਬੋਧਨ ਕਰਕੇ ਕਹਿਣਾ ਕੀਤਾ ਕਿ ਤੂੰ ਉੱਚੀ ਉੱਚੀ ਕਰਾ ਕੇ ਕਿਉਂ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਨਿਹੋਰੇ ਮਾਰਿਆ, ਕਿਉਂਕਿ ਉਹ ਤਾਂ ਸਾਰਿਆਂ ਦੇ ਹਿਰਦੇ ਦੀ ਜਾਣਦਾ, ਬਿਨ ਬੋਲੇ ਜਾਣੇ ਸਭ ਸੋਏ ਸਭ ਕੋਏ, ਔਰ ਬਿਨਾਂ ਬੋਲਣ ਤੋਂ ਸਾਰਿਆਂ ਦੀ ਸੋ ਅੰਦਰ ਦੀ ਵੇਦਨ ਨੂੰ ਜਾਣਦਾ। ਪਰ ਤੂੰ ਯਾਦ ਰੱਖ, ਇਹ ਆਤਮਾ ਕਿਉਂ ਤਪਦੀ ਆ, ਸਰੀਰ ਵਿੱਚ ਦੁੱਖ ਕਿਉਂ ਵਿਆਪਣਾ ਕੀਤੇ ਆ? ਸਤਿਗੁਰੂ ਨੇ ਉਸ ਦਾ ਮੂਲ ਕਾਰਨ ਦੱਸਣਾ ਕੀਤਾ, ਕਿਉਂਕਿ ਕਿਸੇ ਬਿਮਾਰੀ ਦਾ ਡਾਇਗਨੋਸ ਹੋ ਜਾਵੇ, ਤਸ਼ਖੀਸ਼ ਹੋ ਜਾਵੇ, ਉਸ ਦਾ ਇਲਾਜ ਕਰਨਾ ਬੜਾ ਸੌਖਾ ਹੋ ਜਾਂਦਾ, ਔਰ ਬਿਮਾਰੀ ਜਿਹੜੀ ਜੜੋਂ ਖਤਮ ਹੋ ਜਾਂਦੀ ਆ। ਸਤਿਗੁਰੂ ਕਹਿੰਦੇ ਸਾਰੇ ਦੁੱਖਾਂ ਦਾ ਮੂਲ ਕਾਰਨ ਹੈ ਜੈ ਤਨ ਬਾਣੀ ਵਿਸਰ ਜਾਏ, ਜਿਹੜਾ ਪ੍ਰਭੂ ਦੇ ਉਪਦੇਸ਼ ਨੂੰ, ਗੁਰੂ ਦੇ ਸੰਦੇਸ਼ ਨੂੰ ਭੁੱਲ ਜਾਂਦਾ ਹੈ। ਫਿਰ ਸਤਿਗੁਰੂ ਕਹਿੰਦੇ ਉਸ ਨੂੰ ਇਹ ਆਤਮਕ ਦੁੱਖ ਵੀ ਵਿਆਪਦੇ ਆ, ਸਰੀਰਕ ਰੋਗ ਵੀ ਆ ਕੇ ਗ੍ਰਸ ਲੈਂਦੇ ਹਨ, ਉਹਦਾ ਹਾਲ ਇਸ ਪ੍ਰਕਾਰ ਦਾ ਹੋ ਜਾਂਦਾ ਜਿਉਂ ਪੱਕਾ ਰੋਗੀ ਬਿਲ ਲਾਏ। ਤਾਂ ਅਤੇ ਜਿਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਉੱਤੇ ਏਡੇ ਵੱਡੇ ਪਰਉਪਕਾਰ ਕੀਤੇ ਆ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਾ ਦਿੱਤੀ ਬੋਲੇ ਤਾਤ, ਜਿਸ ਨੇ ਸਾਨੂੰ ਇਹ ਸੋਹਣਾ ਸਰੀਰ ਦਿੱਤਾ, ਔਰ ਕਿੰਨੇ ਵੱਡੇ ਪਰਉਪਕਾਰ ਕੀਤੇ ਪਰਮਾਤਮਾ ਨੇ, ਔਰ ਅੰਗ ਪ੍ਰਤੀ ਅੰਗ ਲਾ ਕੇ ਇਸ ਸਰੀਰ ਨੂੰ ਸੋਹਣਾ ਸਵਾਰਨਾ ਕੀਤਾ, ਔਰ ਇੱਕ ਇੱਕ ਅੰਗ ਦੀ ਕੀਮਤ ਦਾ ਉਦੋਂ ਪਤਾ ਲੱਗਦਾ ਜਦੋਂ ਪਰਮਾਤਮਾ ਨਾ ਕਰੇ ਕਿਸੇ ਪ੍ਰਕਾਰ ਦਾ ਕੋਈ ਇਹਨਾਂ ਅੰਗਾਂ ਵਿੱਚ ਵਿਘਨ ਪੈ ਜਾਂਦਾ। ਸਾਰੀ ਉਮਰ ਆਪਾਂ ਤੁਰਦੇ ਹਾਂ, ਪਰ ਕਿਤੇ ਥੋੜ੍ਹਾ ਜਿਹਾ ਲੱਤ ਜਵਾਬ ਦੇ ਜਾਵੇ ਤੁਰਨ ਤੋਂ, ਫਿਰ ਇਹਨਾਂ ਪੈਰਾਂ ਦੀ ਕੀਮਤ ਦਾ ਪਤਾ ਲੱਗਦਾ। ਜੇ ਕਿਤੇ ਪਰਮਾਤਮਾ ਨਾ ਕਰੇ ਕਿਸੇ ਨੂੰ ਕੋਈ ਹੋਰ ਬਿਮਾਰੀ ਦੇ ਨਾਲ, ਅੱਖਾਂ ਦੀ ਕੋਈ ਬਿਮਾਰੀ ਹੋ ਜਾਵੇ, ਕੋਈ ਹੱਥਾਂ ਦਾ ਇਸੇ ਪ੍ਰਕਾਰ ਰੋਗ ਹੋ ਜਾਵੇ, ਤਾਂ ਫਿਰ ਪਤਾ ਲੱਗਦਾ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਤਦ ਹੀ ਸਤਿਗੁਰਾਂ ਨੇ ਬਾਣੀ ਵਿੱਚ ਬਾਰੰਬਾਰ ਦ੍ਰਿੜ ਕਰਾਉਣਾ ਕੀਤਾ, ਰਮਈਆ ਕੇ ਗੁਣ ਚੇਤ ਪੁਰਾਣੀ, ਗੁਣ ਦਾ ਭਾਵ ਹੈ ਪਰਉਪਕਾਰ, ਹੇ ਪ੍ਰਾਣੀ, ਹੇ ਜੀਵ ਆਤਮਾ, ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਪਰਉਪਕਾਰਾਂ ਨੂੰ ਯਾਦ ਕਰ, ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸਾਹਮਣੇ ਰੱਖ ਕਰਕੇ ਉਹਦਾ ਧੰਨਵਾਦ ਕਰਿਆ ਕਰ। ਸੋਤੇ ਸਿੱਧੀ ਮਨ ਵਿੱਚ ਸਵਾਲ ਬਣ ਜਾਂਦਾ, ਮਹਾਰਾਜ ਕਿਹੜੇ ਪਰਉਪਕਾਰ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਉੱਤੇ ਕੀਤੇ ਆ, ਜਿਨ੍ਹਾਂ ਨੂੰ ਅਸੀਂ ਧਿਆਨ ਵਿੱਚ ਰੱਖ ਕੇ ਉਹਦਾ ਸ਼ੁਕਰਾਨਾ ਕਰਿਆ ਕਰੀਏ। ਅਤੇ ਸਤਿਗੁਰੂ ਨੇ ਸੁਖਨੀ ਸਾਹਿਬ ਵਿੱਚ ਸਾਰੇ ਉਸ ਮਾਲਕ ਦੇ ਪਰਉਪਕਾਰਾਂ ਦੀ ਲਿਸਟ ਸਾਡੇ ਸਾਹਮਣੇ ਰੱਖਣਾ ਕੀਤੀ ਆ, ਕਹਿੰਦੇ ਆ ਮਨੁੱਖ ਚੇਤੇ ਕਰ ਜਿਨ ਤੂੰ ਸਾਜ ਸਵਾਰ ਸ਼ਿਗਾਰਿਆ, ਗਰਭ ਅਗਨ ਮੈਂ ਜਿਹਨੇ ਉਵਾਰਿਆ, ਬਾਰ ਵਸਤਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਧ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਓ ਬੈਠ ਕੋ ਦੈਨ। ਜਦੋਂ ਆਪਣੇ ਮਾਤਾ ਵਿੱਚ ਗਾਤਾ ਦੇ ਗਰਭ ਵਿੱਚ ਸੈਂ ਉਸ ਵੇਲੇ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੇ ਨਾਲ ਹੀ ਤੇਰੀ ਰੱਖਿਆ ਹੋਈ ਹੈ। ਹੁਣ ਵੀ ਆਪਾਂ ਸੋਦਰ ਦੇ ਪਾਠ ਵਿੱਚ ਪੜ੍ਹਿਆ ਕਿ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਆ, ਮਨੋ ਕਿਉਂ ਵਿਸਾਰੀਆ ਏਵਟ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਅਨੰਦ ਸਾਹਿਬ ਸਤਿਪੁਰਾਂ ਨੇ ਫਰਮਾਨ ਕੀਤਾ ਤਾਂ ਇਸੇ ਪ੍ਰਕਾਰ ਜੈਸੇ ਜਨਨ ਜਠਰ ਮੈਂ ਪ੍ਰਾਣੀ ਉਹ ਰਹਿਤਾ ਨਾਮ ਆਧਾਰ ਅਨੰਦ ਕਰੇ ਸਾਸ ਸਾਸ ਮਾਰੇ ਨਾ ਪੋਹੇ ਅਗਨਾਰੇ। ਤਾਂ ਤੇ ਐਸੇ ਵਿਖਮ ਥਾਂ ਦੇ ਵਿੱਚ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰਕੇ ਰੱਖਿਆ ਕੀਤੀ ਹੈ ਔਰ ਉੱਥੇ ਤੇਰੇ ਸਰੀਰ ਦੀ ਬਣਤ ਬਣਾਈ ਹੈ। ਸੋਹਣੇ ਅੰਗ ਪ੍ਰਤੀ ਲੰਘ ਲਾ ਕਰਕੇ ਤੈਨੂੰ ਸੋਹਣਾ ਸਵਾਰਿਆ ਸ਼ਿੰਗਾਰਿਆ। ਜਦੋਂ ਤੂੰ ਮਾਤਾ ਦੇ ਗਰਭ ਵਿੱਚੋਂ ਆਇਆ ਤਾਂ ਉਸ ਵੇਲੇ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਤੇਰੇ ਮੂੰਹ ਵਿੱਚ ਦੰਦ ਨਹੀਂ ਸਨ। ਪ੍ਰਭੂ ਨੇ ਮਾਤਾ ਦੇ ਪਹਿਲਾਂ ਹੀ ਦੁੱਧ ਪੈਦਾ ਕਰ ਦਿੱਤਾ ਤੇਰੀ ਪਾਲਣਾ ਕਰਨ ਵਾਸਤੇ। ਜਦੋਂ ਵੱਡਾ ਹੋਇਆ 36 ਪ੍ਰਕਾਰ ਦੇ ਭੋਜਨ ਖਾਣ ਪੀਣ ਵਾਸਤੇ ਦੇ ਦਿੱਤੇ, ਸੋਹਣੇ ਕੱਪੜੇ ਪਹਿਨਣ ਵਾਸਤੇ ਪਰਮੇਸ਼ਰ ਨੇ ਤੈਨੂੰ ਮੁਹੱਈਆ ਕਰ ਦਿੱਤੇ। ਇਸੇ ਪ੍ਰਕਾਰ ਜਦੋਂ ਵਡੇਰੀ ਉਮਰ ਹੋ ਜਾਂਦੀ ਹੈ ਫਿਰ ਜਦੋਂ ਬੁਢੇਪਾ ਆ ਜਾਂਦਾ ਧੀਆਂ ਪੁੱਤਰ ਸੇਵਾ ਕਰਨ ਵਾਸਤੇ ਦੇਣਾ ਕੀਤੇ ਆ, ਇਹ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਹੀ ਪਰਉਪਕਾਰ ਹਨ। ਜਦੋਂ ਹੋਰ ਗੁਰਦੇਵ ਜੀ ਨੇ ਇਹਨਾਂ ਦਾ ਖੁਲਾਸਾ ਕੀਤਾ, ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ, ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ ਆਠ ਪੈਰ ਸਿਮਰੋ ਤਿਸ ਰਸਨਾ। ਤਾਂ ਤੇ ਜਿੰਨਾ ਵੀ ਆਪਾਂ ਸੰਸਾਰ ਦਾ ਸੁੱਖ ਆਰਾਮ ਹੈ, ਜੋ ਕੁਛ ਪਦਾਰਥ ਵਰਤ ਰਹੇ ਹੈ, ਜੋ ਕੁਛ ਸਰੀਰ 'ਤੇ ਪਹਿਨ ਰਹੇ ਹੈ, ਸਰੀਰ 'ਤੇ ਸੁਗੰਧੀਆਂ ਲਾ ਰਹੇ ਹੈ, ਇਹ ਸਾਰਾ ਉਸ ਮਾਲਕ ਦੀ ਕਿਰਪਾ ਦੇ ਨਾਲ ਹੀ ਅਸੀਂ ਵਰਤ ਰਹੇ ਹਾਂ। ਜੇ ਕਿਤੇ ਉਸ ਮਾਲਕ ਦੀ ਕਿਰਪਾ ਚੁੱਕ ਜਾਵੇ ਉਹੀ ਸੈਂਟ ਆ, ਉਹੀ ਐਲਰਜੀ ਕਰਨ ਲੱਗ ਜਾਂਦਾ, ਉਹੀ ਕੱਪੜੇ ਆ ਇਹਨਾਂ ਨੂੰ ਪਹਿਨਣ ਦੇ ਨਾਲ ਸਰੀਰ 'ਤੇ ਰਹਿਸ਼ ਹੋਣ ਲੱਗ ਜਾਂਦੀ ਹੈ, ਉਹੀ ਸੋਹਣੇ ਮਿੱਠੇ ਪਦਾਰਥ ਹੈ ਇਹਨਾਂ ਨੂੰ ਖਾਣ ਦੇ ਨਾਲ ਸ਼ੂਗਰ ਵੱਧ ਜਾਂਦੀ ਹੈ, ਉਹੀ ਨਮਕੀਨ ਪਦਾਰਥ ਹੈ। ਜੇ ਕਿਸੇ ਮਨੁੱਖ ਤੋਂ ਪ੍ਰਭੂ ਦੀ ਪ੍ਰਸਾਦ ਪ੍ਰਭੂ ਦੀ ਕਿਰਪਾ ਚੁੱਕ ਜਾਂਦੀ ਹੈ ਤਾਂ ਉਹੀ ਲੂਣ ਜਿਹੜਾ ਸਰੀਰ ਨੂੰ ਅਰੋਗ ਰੱਖਦਾ, ਸਰੀਰ ਨੂੰ ਸੋਹਣਾ ਤਾਕਤ ਦਿੰਦਾ, ਉਹੀ ਫਿਰ ਬਲੱਡ ਪ੍ਰੈਸ਼ਰ ਵਧਾਉਣ ਦਾ ਕਾਰਨ ਬਣ ਜਾਂਦਾ। ਕਹਿਣ ਤੋਂ ਭਾਵ ਜੋ ਕੁਛ ਵੀ ਆਪਾਂ ਸੰਸਾਰ ਦੀਆਂ ਦਾਤਾਂ ਇਹ ਵਰਤ ਰਹੇ ਹਾਂ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੇ ਨਾਲ ਹੀ ਵਰਤ ਰਹੇ ਹਾਂ। ਤਾਂ ਤੇ ਸਤਿਗੁਰੂ ਕਹਿੰਦੇ ਜਿਹਦੀ ਕਿਰਪ ਜਿਸ ਨੇ ਤੈਨੂੰ ਸੋਹਣੇ ਕੰਨ ਦਿੱਤੇ ਆ ਸੁਣਨ ਵਾਸਤੇ ਔਰ ਅੱਖਾਂ ਵੇਖਣ ਵਾਸਤੇ ਸੰਸਾਰ ਨੂੰ ਦਿੱਤੀਆਂ, ਸਾਰੇ ਸਰੂਰ ਨੂੰ ਸਰੂਪ ਨੂੰ ਚਿਹਰੇ ਨੂੰ ਸੁੰਦਰ ਬਣਾਉਣ ਵਾਲਾ ਨੱਕ ਦੇਣਾ ਕੀਤਾ, ਤਾਂ ਤੇ ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਜਿਸ ਨੇ ਬੋਲਣ ਵਾਸਤੇ ਜੀਭ ਦੇਣਾ ਕੀਤੀ ਹੈ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ। ਜੀਭ ਸੋਹਣਾ ਬੋਲਣ ਵਾਸਤੇ ਬੜੀ ਛੇਤੀ ਛੇਤੀ ਆਪਣੇ ਮਨ ਦੀਆਂ ਭਾਵਨਾਵਾਂ ਪ੍ਰਗਟ ਕਰਨ ਵਾਸਤੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀ ਹੈ। ਇੱਥੇ ਵਸ ਨੇ ਜਿਨ ਮਨ ਰੱਖਿਆ ਅਗਨੀ ਪਾਏ, ਜਿਸ ਨੇ ਸਾਰੇ ਸਰੀਰ ਨੂੰ ਚਲਾਉਣ ਵਾਸਤੇ ਇਹਦੇ ਵਿੱਚ ਆਤਮਾ ਪਾਈ ਹੈ ਔਰ ਮਨ ਪਾਉਣਾ ਕੀਤਾ ਔਰ ਜਿਸ ਦੀ ਸਤਿਆ ਦੇ ਨਾਲ ਸਾਰੇ ਸਰੀਰ ਦੀ ਕਿਰਿਆ ਚੱਲ ਰਹੀ ਹੈ ਔਰ ਜਠਰ ਅਗਨੀ ਸਰੀਰ ਵਿੱਚ ਪਾ ਕੇ ਸਰੀਰ ਗਰਮ ਔਰ ਹਰਕਤ ਵਿੱਚ ਲਿਆ ਕਰਕੇ ਸਾਰੇ ਸਰੀਰ ਦਾ ਜਿਹੜਾ ਇਹ ਸਾਜੋ ਸਮਾਨ ਚੱਲ ਰਿਹਾ ਔਰ ਇੱਥੇ ਵਸਨੀ ਬਾਜਾ ਪਵਣ ਆਖਿਆ ਸਭ ਜਾਏ ਪੌਣ ਰੂਪੀ ਬਾਜਾ ਭਾਵ ਸਵਾਸਾਂ ਦਾ ਇਹ ਸਰੀਰ ਵਿੱਚ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਪਾਉਣਾ ਕੀਤਾ। ਔਰ ਜਦੋਂ ਆਪਾਂ ਦੇਖਦੇ ਹਾਂ ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਹੀ ਰਹਿਮਤ ਹੈ ਕਿ ਨੌ ਦੁਆਰੇ ਪ੍ਰਗਟ ਕੀਏ, ਨੌ ਦਰ ਖੁੱਲ੍ਹੇ ਹਨ ਪਰ ਹਵਾ ਦੇ ਆਸਰੇ ਫਿਰ ਸਰੀਰ ਜਿਹੜਾ ਕਾਇਮ ਚੱਲ ਰਿਹਾ। ਆਪਾਂ ਦੇਖਦੇ ਸਾਡੀ ਗਾਇਡੀ ਦਾ ਪਹੀਆ ਹੁੰਦਾ, ਉਹਦੇ ਵਿੱਚ ਇੱਕ ਸੁਰਾਖ ਹੁੰਦਾ, ਉਹਦੇ ਵਿੱਚ ਵੀ ਬਾਲ ਦੇ ਕੇ ਬੰਦ ਕੀਤਾ ਹੁੰਦਾ। ਜੇ ਕਿਤੇ ਥੋੜ੍ਹਾ ਜਿਹਾ ਢਿੱਲਾ ਰਹਿ ਜਾਵੇ ਹਵਾ ਨਿਕਲ ਜਾਂਦੀ ਹੈ, ਉਸੇ ਵੇਲੇ ਪੰਚਰ ਹੋ ਜਾਂਦਾ, ਅਕਾਰਤ ਹੋ ਜਾਂਦਾ, ਕੰਮ ਨਹੀਂ ਕਰਦਾ। ਪਰ ਧੰਨ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਇਹ ਸਰੀਰ ਦੇ ਆਸਰੇ ਔਰ ਹਵਾ ਦੇ ਆਸਰੇ ਸਾਰਾ ਸਰੀਰ ਚੱਲ ਰਿਹਾ ਪਰ ਨੌ ਦੁਆਰ ਖੁੱਲ੍ਹੇ ਹਨ, ਨੌ ਛੇਕ ਸਰੀਰ ਵਿੱਚ ਪਰਮੇਸ਼ਰ ਨੇ ਬਣਾਏ ਆ, ਪਰ ਸਵਾਸ ਦੁਆਰਾ ਫਿਰ ਸਰੀਰ ਦੀ ਬਣਤ, ਸਰੀਰ ਦੀ ਜਿਹੜੀ ਕਿਰਿਆ ਚੱਲ ਰਹੀ ਹੈ ਇਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਹੀ ਹਕਮਤ ਹੈ। ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਉਹਦੀ ਰਹਿਮਤ ਦੇ ਨਾਲ ਇਹ ਸਾਰੀ ਸਵਾਸਾਂ ਦੀ ਖੇਡ ਚੱਲ ਰਹੀ ਹੈ। ਸਤਿਗੁਰੂ ਕਹਿੰਦੇ ਜਿਹੜੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਐਡੇ ਵੱਡੇ ਪਰਵਕਾਰ ਕੀਤੇ ਆ, ਸੋਹਣਾ ਸਰੀਰ ਦਿੱਤਾ ਔਰ ਇੰਨੀਆਂ ਸੁੱਖ ਸਹੂਲਤਾਂ ਦਿੱਤੀਆਂ, ਜਿਹੜਾ ਮਨੁੱਖ ਇਹਨਾਂ ਸੁੱਖ ਸਹੂਲਤਾਂ ਨੂੰ ਛੱਡ ਕਰਕੇ ਜਿਹੜਾ ਦੇਣ ਵਾਲਾ ਪਰਮੇਸ਼ੁਰ ਹੈ ਉਸ ਨੂੰ ਛੱਡ ਕਰਕੇ ਅਤੇ ਫਿਰ ਦਿੱਤੀਆਂ ਹੋਈਆਂ ਵਸਤੂਆਂ ਦੇ ਨਾਲ ਚਿੰਬੜ ਜਾਂਦਾ, ਉਹਨਾਂ ਦੇ ਨਾਲ ਮੋਹ ਪਾ ਲੈਂਦਾ। ਸਤਿਗੁਰੂ ਗਰੀਬ ਨਿਵਾਜ ਕਹਿੰਦੇ ਇਸ ਤਰ੍ਹਾਂ ਜਾਣਨਾ ਕਰੋ ਜਿਵੇਂ ਉਹ ਆਪਣੀ ਆਤਮਾ ਨੂੰ ਦਾਗੀ ਕਰ ਰਿਹਾ। ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਸ, ਔਰ ਜਿਹੜੀ ਆਤਮਾ ਨੂੰ ਦਾਗ ਲੱਗ ਜਾਂਦੇ ਆ ਉਹ ਦਾਗੀ ਆਤਮਾ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਚੰਗੀ ਨਹੀਂ ਲੱਗਦੀ। ਜਿਵੇਂ ਸੰਸਾਰ ਦੇ ਵਿੱਚ ਆਪਾਂ ਵੇਖਦੇ ਹਾਂ ਸਾਡੇ ਸਰੀਰ ਉੱਤੇ ਪਹਿਨਣ ਵਾਲਾ ਕੁੜਤਾ ਹੈ, ਦਸਤਾਰ ਹੈ, ਕੋਈ ਹੋਰ ਵਸਤਰ ਹੈ, ਉਸ ਨੂੰ ਦਾਗ ਲੱਗ ਜਾਂਦਾ, ਉਹ ਮਨੁੱਖ ਨੂੰ ਚੰਗਾ ਨਹੀਂ ਲੱਗਦਾ। ਇਸੇ ਪ੍ਰਕਾਰ ਦਾਗੀ ਆਤਮਾ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਮਾਲਕ ਨੂੰ ਚੰਗੀ ਨਹੀਂ ਲੱਗਦੀ, ਔਰ ਜਿਹੜੀ ਆਤਮਾ ਪ੍ਰਭੂ ਨੂੰ ਚੰਗੀ ਨਹੀਂ ਲੱਗਦੀ ਉਹਨੂੰ ਪ੍ਰਭੂ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਨਹੀਂ ਹੁੰਦਾ। ਅਤੇ ਸਤਿਗੁਰੂ ਨੇ ਸੋਦਰ ਦੇ ਪਾਠ ਵਿੱਚ ਹੀ ਪ੍ਰਮਾਣ ਕੀਤਾ, ਜੇ ਪ੍ਰਭੂ ਦੀ ਦਰਗਾਹ ਵਿੱਚ ਥਾਂ ਪ੍ਰਾਪਤ ਕਰਨੀ ਹੈ ਫਿਰ ਮਨੁੱਖ ਨੂੰ ਚੌਂ ਕਰਮਾਂ ਦਾ ਧਾਰਨੀ ਬਣਨਾ ਹੀ ਪਵੇਗਾ। ਉਹ ਚਾਰ ਕਰਮ ਕਿਹੜੇ ਆ? ਪਹਿਲਾ ਹੈ ਅੰਤਰ ਗੁਰ ਅਰਾਧਨਾ, ਦੂਜਾ ਹੈ ਜੇਵਾ ਜਪ ਗੁਰ ਨਾਓ, ਤੀਸਰਾ ਹੈ ਨੇਤਰੀ ਸਤਿਗੁਰੂ ਪੇਖਣਾ, ਚੌਥਾ ਹੈ ਸਰਵਣੀ ਸੁਣਨਾ ਗੁਰਨਾਓ। ਜਿਹੜਾ ਚੌਂ ਕਰਮਾਂ ਦਾ ਧਾਰਨੀ ਬਣ ਜਾਂਦਾ ਉਹ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਓ, ਗੁਰੂ ਦੇ ਨਾਲ ਇਕਮਿਕ ਹੋ ਜਾਂਦਾ, ਪ੍ਰਭੂ ਦੇ ਚਰਨਾਂ ਵਿੱਚ ਪ੍ਰਭੂ ਦੀ ਦਰਗਾਹ ਵਿੱਚ ਉਹਨਾਂ ਨੂੰ ਥਾਂ ਪ੍ਰਾਪਤ ਹੋ ਜਾਂਦਾ। ਤਾਂ ਤੇ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਗੁਰੂ ਦੇ ਦਿੱਤੇ ਹੋਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਰੀਆਂ ਬਖਸ਼ਿਸ਼ਾਂ ਨੂੰ ਜਿੱਥੇ ਮਾਣਦਾ ਹੈ ਉੱਥੇ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਚੇਤੇ ਵਿੱਚ ਰੱਖਦਾ ਹੈ। ਪਰ ਸਾਡੀ ਦਸ਼ਾ ਇਸ ਪ੍ਰਕਾਰ ਦੀ ਬਣ ਗਈ ਹੈ, ਦਾਤ ਪਿਆਰੀ ਬਿਸਰਿਆ ਦਾ ਤਾਰਾ। ਜਦੋਂ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ ਮਨਮੁੱਖ ਕਿਸ ਨੂੰ ਕਿਹਾ ਜਾਂਦਾ? ਸਤਿਗੁਰੂ ਨੇ ਇੱਕ ਪੰਕਤੀਆਂ ਉਚਾਰਨ ਕੀਤੀ ਹੈ, ਦਿੱਤੇ ਨਾਲ ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਐ। ਜਿਹੜਾ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾਤਾਂ ਦੇਣ ਵਾਲਾ ਉਹਦੇ ਨਾਲੋਂ ਜੋ ਉਸਨੇ ਦਾਤਾਂ ਦਿੱਤੀਆਂ ਹਨ ਜੋ ਬਖਸ਼ਾਂ ਕੀਤੀਆਂ ਹਨ ਉਹਨਾਂ ਨੂੰ ਚੰਗਾ ਜਾਣ ਲਵੇ, ਦਾਤੇ ਵੱਲ ਨੂੰ ਪਿੱਠ ਕਰ ਲਵੇ ਅਤੇ ਫਿਰ ਸਤਿਗੁਰੂ ਕਹਿੰਦੇ ਉਹ ਅਸਲੀ ਮਨਮੁੱਖ ਹੈ। ਤਾਂ ਤੇ ਇਸੇ ਪ੍ਰਕਾਰ ਭਾਈ ਵੀਰ ਸਿੰਘ ਹੋਰਾਂ ਨੇ ਸਾਹਿਬਾਂ ਦੇ ਬਚਨ ਦੀ ਪ੍ਰੋੜਤਾ ਵਿੱਚ ਇੱਕ ਰਵਾਈ ਲਿਖਣਾ ਕੀਤੀ ਆ। ਉਹਨਾਂ ਨੇ ਦੋ ਉਦਾਹਰਣਾਂ ਸੰਸਾਰ ਦੀਆਂ ਚੁਣੀਆਂ ਸਾਨੂੰ ਸਮਝਾਉਣ ਵਾਸਤੇ। ਕਹਿੰਦੇ ਦੇਖੋ ਪਸ਼ੂ ਆ, ਗਾਈਆਂ ਔਰ ਮੱਝਾਂ ਔਰ ਚੌਪਾਏ ਜਿੰਨੇ ਵੀ ਜਾਨਵਰ ਆ ਇਹ ਪਾਣੀ ਉੱਤੇ ਪੀਣ ਵਾਸਤੇ ਜਾਂਦੇ ਜਿੱਥੇ ਸਰਵ ਆ, ਤਲਾਬ ਆ, ਨਦੀ ਆ। ਔਰ ਉਹ ਪਸ਼ੂ ਕੀ ਕਰਦੇ ਆ? ਜਦੋਂ ਗਾਈਆਂ ਜਾਂਦੀਆਂ ਕੋਈ ਹੋਰ ਇਸੇ ਪ੍ਰਕਾਰ ਮੱਝਾਂ ਜਾਂਦੀਆਂ ਆਪਾਂ ਦੇਖਿਆ ਹੋਵੇਗਾ ਸਿੱਧੇ ਜਦੋਂ ਤੇਰ ਲੱਗੀ ਹੁੰਦੀ ਆ ਉਸ ਵੇਲੇ ਵਾਹੋਦਾਈ ਨਸੇ ਹੋਏ ਪਾਣੀ ਵੱਲ ਨੂੰ ਜਾਂਦੇ ਆ ਔਰ ਪਾਣੀ ਵਿੱਚ ਪੈਰ ਰੱਖ ਕਰਕੇ ਡੀਕ ਲਾ ਕੇ ਪਾਣੀ ਪੀਂਦੇ ਆ। ਜਦੋਂ ਪਾਣੀ ਦੇ ਨਾਲ ਤ੍ਰਿਪਤੀ ਹੋ ਜਾਂਦੀ ਹੈ ਅਤੇ ਉਸ ਵੇਲੇ ਪਹਿਲਾ ਕਰਮ ਕੀ ਕਰਦੇ ਆ? ਉਸ ਪਾਣੀ ਵਾਲੇ ਪਾਸੇ ਨੂੰ ਪਿੱਠ ਕਰਦੇ ਆ, ਮੋਹਰਲੇ ਪੈਰ ਚੁੱਕ ਕੇ ਅਤੇ ਦੂਸਰੇ ਪਾਸੇ ਨੂੰ ਪਿੱਠ ਕਰਕੇ ਵਾਪਸ ਮੁੜ ਆਉਂਦੇ ਆ, ਕਿਉਂਕਿ ਪਾਣੀ ਦੀ ਤ੍ਰੇਹ ਮੁੱਕ ਗਈ ਆ, ਲੋੜ ਆਪਣੀ ਪੂਰੀ ਹੋ ਗਈ ਆ। ਪਰ ਦੂਸਰੇ ਪਾਸੇ ਭਾਈ ਵੀਰ ਸਿੰਘ ਕਹਿੰਦੇ ਇੱਕ ਜਾਨਵਰ ਹੈ, ਇੱਕ ਉੱਡਣ ਵਾਲਾ ਪੰਛੀ ਆ, ਮੋਰ, ਉਹਨੂੰ ਵੀ ਤ੍ਰੇਹ ਲੱਗਦੀ ਆ, ਉਹ ਵੀ ਪਾਣੀ ਸਰ ਦੇ ਉੱਤੇ ਜਾਂਦਾ ਤਲਾਅ ਦੇ ਉੱਤੇ ਔਰ ਸਿੱਧਾ ਬੜੇ ਧਿਆਨ ਦੇ ਨਾਲ ਪਾਣੀ ਨੂੰ ਦੇਖਦਾ, ਉੱਧਰ ਵੱਲ ਨੂੰ ਤੁਰਿਆ ਜਾਂਦਾ, ਪਾਣੀ ਜਲ ਛਕਦਾ, ਤ੍ਰਿਪਤ ਹੁੰਦਾ। ਫਿਰ ਉਹ ਕੀ ਕਰਦਾ? ਉਹ ਪਾਣੀ ਵੱਲ ਨੂੰ ਪਿੱਠ ਨਹੀਂ ਕਰਦਾ, ਕੰਡ ਨਹੀਂ ਕਰਦਾ, ਉਹ ਕੀ ਕਰਦਾ? ਜਿਵੇਂ ਪਾਣੀ ਵੱਲ ਨੂੰ ਸਿੱਧਾ ਗਿਆ ਸੀ ਉਸੇ ਪ੍ਰਕਾਰ ਪਿਛਲੇ ਪੈਰੀ ਭਾਵ ਉਸ ਪਾਣੀ ਵੱਲ ਨੂੰ ਮੂੰਹ ਰੱਖਦਾ ਹੋਇਆ ਕੁਛ ਕਦਮ ਪਿੱਛੇ ਨੂੰ ਮੁੜਦਾ ਔਰ ਪਿੱਛੇ ਨੂੰ ਪਾਣੀ ਦਾ ਦੇਖਦਾ, ਪਿੱਛੇ ਨੂੰ ਮੁੜਦਾ ਮੁੜਦਾ ਅਤੇ ਫਿਰ ਵਾਪਸ ਚਲਾ ਜਾਂਦਾ। ਪਾਣੀ ਉਸਨੇ ਵੀ ਪੀਤਾ ਅਤੇ ਗਾਈਆਂ ਨੇ ਕੀ ਕੀਤਾ? ਪਹਿਲਾ ਕਰਮ ਪਾਣੀ ਜਿਸ ਨੇ ਉਹਨਾਂ ਦੀ ਤ੍ਰੇਹ ਭਜਾਈ ਸੀ ਉਹਦੀ ਵੱਲ ਨੂੰ ਪਿੱਠ ਕੀਤੀ ਆ ਅਤੇ ਉਹ ਵਾਪਸ ਚਲਾ ਗਈਆਂ। ਪਰ ਮੋਰ ਨੇ ਵੀ ਪਾਣੀ ਪੀਤਾ ਔਰ ਉਸ ਪਾਣੀ ਵੱਲ ਪਿੱਠ ਨਹੀਂ ਕੀਤੀ, ਸਗੋਂ ਸਨਮੁੱਖ ਰਹਿ ਕੇ ਉਹਦੀ ਵੱਲ ਨੂੰ ਦੇਖਦਾ, ਧੰਨਵਾਦ ਕਰਦਾ, ਪਿੱਛੇ ਨੂੰ ਮੁੜ ਗਿਆ। ਔਰ ਨਾਲ ਅਖੀਰ ਵਿੱਚ ਉਹਨਾਂ ਨੇ ਇੱਕ ਅਰਜ਼ ਕਰਨ ਵਾਸਤੇ ਵੀ ਪ੍ਰੇਰਨਾ ਦਿੱਤੀ ਆ ਕਿ ਹੇ ਮਾਲਕ, ਜੇ ਤੂੰ ਸਾਨੂੰ ਬਿਰਤੀ ਦੇਣੀ ਹੈ ਤਾਂ ਉਸ ਮੋਰ ਵਰਗੀ ਬਿਰਤੀ ਦਵੀਂ ਜਿਹੜਾ ਆਪਣੀ ਲੋੜ ਪੂਰੀ ਕਰਨ ਤੋਂ ਉਪਰੰਤ ਵੀ ਪਾਣੀ ਵੱਲ ਪਿੱਠ ਨਹੀਂ ਕਰਦਾ ਔਰ ਉਸੇ ਪਿਛਲੇ ਪੈਰੀਂ ਪਾਣੀ ਨੂੰ ਤੱਕਦਾ, ਧੰਨਵਾਦ ਕਰਦਾ, ਸ਼ੁਕਰਾਨਾ ਕਰਦਾ, ਵਾਪਸ ਮੁੜ ਜਾਂਦਾ। ਪਸ਼ੂਆਂ ਵਾਲੀ ਜਾਂ ਇਸੇ ਪ੍ਰਕਾਰ ਗਾਈਆਂ ਵਾਲੀ ਬਿਰਤੀ ਨਾ ਦਵੀਂ ਕਿ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਪ੍ਰਾਪਤ ਕਰਕੇ ਅਤੇ ਤੇਰੇ ਵੱਲ ਨੂੰ ਪੇਠ ਨਾ ਕਰ ਲਈਏ। ਉਹਨਾਂ ਨੇ ਬੜਾ ਸੁੰਦਰ ਲਿਖਣਾ ਕੀਤਾ, ਕਹਿਣ ਲੱਗੇ ਗਾਈਆਂ ਆਈਆਂ ਧਾਈਆਂ ਪੀ ਪਾਣੀ ਕੰਢ ਮੋੜੀ, ਨੱਚਦਾ ਮੋਰ ਆਇਆ ਜਲ ਪੀਤਾ ਕੰਢ ਨਾ ਮੋੜੀ ਥੋੜ੍ਹੀ, ਸਨਮੁਖ ਰਹਿ ਤ੍ਰਿਪਤ ਹੋਏ ਸਨਮੁਖ ਰਹਿ ਤੁਰਦਾ ਜਲ ਤੱਕਦਾ ਅਤੇ ਹਟਦਾ, ਔਰ ਛਾਲਾ ਦਹੀਂ ਮੋਰ ਦੀ ਦੇਣੀ ਪੀ ਰੱਜ ਤੁੱਧ ਨੂੰ ਲੋੜੀ। ਹੇ ਮਾਲਕ ਜੇ ਕਿਰਪਾ ਕਰੇ ਬਖਸ਼ਿਸ਼ ਕਰੇ ਮੋਰ ਵਾਲੀ ਬਿਰਤੀ ਦਵੇ, ਦਾਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵੀ ਵਰਤੀਏ, ਪਰ ਦਾਤਾ ਸਾਨੂੰ ਕਦੇ ਨਾ ਭੁੱਲੇ। ਜਿਸ ਨੂੰ ਦਾਤਾ ਕਦੇ ਨਹੀਂ ਭੁੱਲਦਾ ਅਤੇ ਸਭ ਜੋ ਪ੍ਰਭੂ ਦੀ ਪ੍ਰਸੰਨਤਾ ਦਾ ਉਤਪਾਤਰ ਬਣ ਜਾਂਦਾ ਅਤੇ ਗੁਰੂ ਫਿਰ ਜੋ ਆਖਰੀ ਪੰਕਤੀਆਂ ਵੀ ਸਤਿਗੁਰਾਂ ਨੇ ਪ੍ਰੇਰਣਾ ਦਿੱਤੀ ਆ ਕਿ ਕਰਮ ਮਿਲੈ ਆਖਣ ਤੇਰਾ ਨਾਉ, ਜਿੱਤ ਲੱਗ ਤਰਨਾ ਹੋਰ ਨਹੀਂ ਥਾਉ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬਦਾਤਾਰ। ਉਹ ਪ੍ਰਭੂ ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ। ਜੇ ਮਨੁੱਖ ਦੇ ਕੋਲੋਂ ਗਲਤੀ ਹੋ ਵੀ ਜਾਂਦੀ ਆ ਤਾਂ ਫਿਰ ਉਹ ਆਪਣੇ ਦਾਸ ਦੀ, ਆਪਣੇ ਮਾਲਕ ਦੀ, ਜਿਹੜਾ ਉਸ ਨੂੰ ਯਾਦ ਕਰਦਾ, ਉਹਦੀ ਸਾਰ ਕਰਦਾ, ਉਹਦੀ ਬੌੜੀ ਕਰਦਾ, ਔਰ ਜਿੱਥੇ ਵੀ ਉਹ ਯਾਦ ਕਰਦਾ ਉੱਥੇ ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿਤ ਸਹਾਈ ਹੋ ਕਰਕੇ ਸਹਾਇਕ ਹੁੰਦਾ। ਤਾਂ ਤਾਂ ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਪ੍ਰੇਰਨਾ ਦਿੱਤੀ ਹੈ, ਜਿਸ ਨੇ ਸਾਨੂੰ ਸੋਹਣਾ ਸਰੀਰ ਦਿੱਤਾ, ਜਿਸ ਨੇ ਸਾਰੇ ਸੰਸਾਰ ਦੇ ਸੁੱਖ ਆਰਾਮ ਦਿੱਤੇ ਆ, ਜਿਸ ਨੇ ਇੱਡੀਆਂ ਵੱਡੀਆਂ ਦਾਤਾਂ ਦਿੱਤੀਆਂ, ਉਸ ਦਾਤੇ ਦਾ ਧੰਨਵਾਦ ਕਰਨਾ, ਦਾਤਾਂ ਨੂੰ ਵਰਤਣਾ ਵੀ ਹੈ, ਪਰ ਦਾਤੇ ਨੂੰ ਭੁੱਲਣਾ ਕਦੇ ਨਹੀਂ। ਜਿਹੜਾ ਦਾਤੇ ਨੂੰ ਭੁੱਲ ਜਾਂਦਾ ਉਹ ਫਿਰ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ ਦਾ ਜਿਹੜਾ ਹੈ ਉਹ ਸ਼ਿਕਾਰ ਬਣ ਜਾਂਦਾ, ਭਾਵ ਉਸ 'ਤੇ ਦੋਸ਼ ਆਇਤ ਹੋ ਜਾਂਦਾ। ਗੁਰੂ ਚਰਨਾਂ ਵਿੱਚ ਇਹੀ ਅਰਜੋਈ ਹੈ, ਅਰਦਾਸ ਹੈ, ਸਤਿਗੁਰੂ ਕਿਰਪਾ ਕਰਨਾ, ਜਿੱਥੇ ਇੰਨੀਆਂ ਬਖਸ਼ਿਸ਼ਾਂ ਸਤਿਗੁਰੂ ਨੇ ਕੀਤੀਆਂ ਉੱਥੇ ਆਪਾਂ ਉੱਤੇ ਕਿਤੇ ਦਾਤ ਪਿਆਰੀ ਵਿਸਰਿਆ ਦਾਤਾਰਾ ਦੀ ਖੇਡ ਨਾ ਵਰਤ ਜਾਵੇ, ਉੱਥੇ ਦਾਤਾ ਹਮੇਸ਼ਾ ਸਾਡੀ ਸਿਮਰਤੀ ਵਿੱਚ ਰਹੇ। ਦਾਤੇ ਨੂੰ ਉਠਤ ਬੈਠਤ ਸੋਭਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ ਦੇ ਧਰਨੀ ਬਣ ਕਰਕੇ ਹਮੇਸ਼ਾ ਉਸ ਮਾਲਕ ਦਾ, ਉਸ ਦਾਤੇ ਦਾ ਧੰਨਵਾਦ ਕਰਦੇ ਰਹੀਏ ਅਤੇ ਹਮੇਸ਼ਾ ਉਸ ਦਾਤੇ ਨੂੰ ਦਾਤਾ ਜਾਣ ਕਰਕੇ ਉਸ ਦਾਤੇ ਦੇ ਅੱਗੇ ਹੀ ਹੱਥ ਪਸਾਰੀਏ। ਕਿਉਂਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਸਾਰਿਆਂ ਨੂੰ ਦਾਤਾ ਦਿੰਦਿਆ ਫਿਰ ਜਿਹੜਾ ਜੋ ਮੰਗੇ ਠਾਕਰੇ ਆਪਣੇ ਇੱਥੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ 'ਤੇ ਜੋ ਬੋਲੈ ਇਹਾਂ ਊਹਾਂ ਸੱਚ ਹੋਵੇ ਦਾ ਬਿਰਧ ਪਾਲਦਾ। ਗੁਰੂ ਚਰਨਾਂ ਵਿੱਚ ਉਰਜੋਈ ਹੈ, ਜਿੱਥੇ ਸਤਿਗੁਰੂ ਨੇ ਆਪ ਇਹ ਅਗਵਾਈ ਦਿੱਤੀ ਹੈ ਕਿ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਸਾਨੂੰ ਕਦੀ ਵੀ ਬਾਣੀ ਨਾ ਭੁੱਲੇ, ਪ੍ਰਭੂ ਦਾ ਨਾਮ ਕਦੀ ਵੀ ਭੁੱਲੇ ਨਾ, ਹਮੇਸ਼ਾ ਆਪਾਂ ਉਸ ਮਾਲਕ ਦੇ ਨਾਲ ਨਾਮ ਜਪ ਦੁਆਰੇ ਜੁੜੇ ਰਹੀਏ। ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਇਹੀ ਮੰਗ ਮੰਗਣੀ ਹੈ, ਦਾਤਾ ਰਹਿਮਤ ਕਰੋ ਜੇ ਤਰੁੱਠੇ ਹੋ, ਬਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਦੀ ਦਾਤ ਪ੍ਰਦਾਨ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ। ਆਖਰੀ ਪੰਕਤੀਆਂ ਨੂੰ ਉਧਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬਦਾਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।